ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 57 ਤੇ ਗੌਰਖੋਸ ਕਰਾਂਗੇ, ਜਿਸ ਦਾ ਉਨਵਾਨ ਏ ਦਾਨੀਅਲ ਨਬੀ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਯਰਮੀਆ ਨਬੀ ਦੇ ਸਹੀਫੇ ਨੂੰ ਵੇਖਿਆ। ਯਰਮੀਆ ਨਬੀ ਮਸੀਹੇ ਮੌਤ ਦੀ ਆਮਦ ਤੋਂ ਤਕਰੀਬਨ 600 ਸਾਲ ਪਹਿਲੇ ਆਇਆ ਸੀ। ਅਸੀਂ ਵੇਖਿਆ ਕਿ ਯਰਮੀਆ ਨਬੀ ਨੇ ਆਪਣੇ ਸਾਥੀ ਯਹੂਦੀਆਂ ਨੂੰ ਖਬਰਦਾਰ ਕੀਤਾ ਕਿ ਉਹ ਆਪਣੇ ਗੁਨਾਹਾਂ ਤੋਂ ਬਾਜ਼ ਆਉਣ ਅਤੇ ਜੇ ਉਹਨਾਂ ਨੇ ਤੋਬਾ ਨਾ ਕੀਤੀ ਤਾਂ ਉਹ ਬਾਬਲ ਦੀ ਕੌਮ ਦਾ ਲਸ਼ਕਰ ਉਹਨਾਂ ਦੇ ਸ਼ਹਿਰ ਯਰੂਸ਼ਲਮ ਨੂੰ ਬਰਬਾਦ ਕਰੇਗਾ ਅਤੇ ਉਹਨਾਂ ਯਹੂਦੀਆਂ ਨੂੰ ਅਸੀਰ ਕਰਕੇ ਲੈ ਜਾਵੇਗਾ। ਅਫਸੋਸ ਦੀ ਗੱਲ ਇਹ ਵੇ ਕਿ ਯਹੂਦੀਆਂ ਨੇ ਝੂਠੇ ਨਬੀਆਂ ਦੀਆਂ ਗੱਲਾਂ ਮੰਨੀਆਂ, ਮਗਰ ਯਰਮੀਆ ਨਬੀ ਦੀ ਸੱਚੀ ਨਬੂਤ ਦਾ ਯਕੀਨ ਨਾ ਕੀਤਾ। ਫਿਰ ਅਸੀਂ ਵੇਖਿਆ ਕਿ ਬਾਬਲੀ ਲਸ਼ਕਰ ਆਏ ਅਤੇ ਉਹਨਾਂ ਨੇ ਯਰੂਸ਼ਲਮ ਸ਼ਹਿਰ ਦੀ ਇੱਟ ਤੋਂ ਇੱਟ ਵਜਾਈ ਅਤੇ ਯਹੂਦੀਆਂ ਨੂੰ ਅਸੀਰ ਕੀਤਾ ਅਤੇ ਉਹਨਾਂ ਨੂੰ ਦੂਰ ਦਰਾਜ਼ ਬਾਬਲ ਦੇ ਮੁਲਕ ਵਿੱਚ ਲੈ ਗਏ। ਖੁਦਾ ਦੇ ਨਬੀ ਯਰਮੀਆ ਨੇ ਖੁਦਾ ਦੇ ਵੱਲੋਂ ਜੋ ਨਬੂਤ ਕੀਤੀ ਉਹ ਹਰਫ ਬ ਹਰਫ ਪੂਰੀ ਹੋਈ। ਯਰੂਸ਼ਲਮ ਦੀ ਤਬਾਹੀ ਦਾ ਮਤਲਬ ਇਹ ਹਰਗਿਜ਼ ਨਹੀਂ ਸੀ ਕਿ ਖੁਦਾ ਨੇ ਯਹੂਦੀਆਂ ਨੂੰ ਤਰਕ ਕਰ ਦਿੱਤਾ। ਉਹਨੇ ਕਾਫ਼ੀ ਅਰਸਾ ਪਹਿਲੇ ਉਹਨਾਂ ਨੂੰ ਚੁਣ ਲਿੱਤਾ ਸੀ। ਖੁਦਾ ਨੇ ਇਬਰਾਹਿਮ, ਇਜ਼ਹਾਕ ਅਤੇ ਯਾਕੂਬ ਦੇ ਨਾਲ ਕੀਤਾ ਹੋਇਆ ਵਾਅਦਾ ਭੁਲਾਇਆ ਨਹੀਂ ਸੀ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਵਸੀਲੇ ਨਾਲ ਬਰਕਤ ਪਾਵਣਗੀਆਂ। ਖੁਦਾ ਆਪਣੇ ਮਨਸੂਬੇ ਨੂੰ ਨਾ ਭੁੱਲਿਆ ਜੋ ਉਹਨੇ ਨਜਾਤ ਦਹਿੰਦਾ ਨੂੰ ਦੁਨੀਆਂ ਵਿੱਚ ਭੇਜਣ ਦਾ ਬਣਾਇਆ ਸੀ। ਕਿ ਨਜਾਤ ਦਹਿੰਦਾ ਯਹੂਦੀਆਂ ਤੋਂ ਜੋ ਇਬਰਾਹਿਮ ਦੀ ਨਸਲ ਏ ਪੈਦਾ ਹੋਵੇਗਾ। ਇਸ ਤਰ੍ਹਾਂ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਖੁਦਾ ਨੇ ਬਾਬਲ ਸ਼ਹਿਰ ਵਿੱਚ ਵੀ ਆਪਣੀ ਕੌਮ ਨੂੰ 70 ਸਾਲ ਤੱਕ ਸੰਭਾਲੇ ਰੱਖਿਆ, ਜਦੋਂ ਤੱਕ ਕਿ ਉਹਨਾਂ ਨੂੰ ਵਾਪਸ ਯਰੂਸ਼ਲਮ ਨਾ ਪਹੁੰਚਾਇਆ, ਕਿਉਂਕਿ ਉਹਨੇ ਉਹਨਾਂ ਨੂੰ ਵਾਅਦਾ ਕਰ ਰੱਖਿਆ ਸੀ ਕਿ ਉਹ ਬਿਲਕੁਲ ਆਪਣੇ ਵਾਅਦੇ ਦੇ ਮੁਤਾਬਿਕ ਕਰੇਗਾ। ਤਾਂ ਮੈਂ ਸਭ ਸੁਣਨ ਵਾਸਤੇ ਤੁਹਾਨੂੰ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕਰਨਾ ਪਵੇਗਾ। ਅੱਜ ਅਸੀਂ ਇੱਕ ਨੌਜਵਾਨ ਦੀ ਕਹਾਣੀ ਸੁਣਾਂਗੇ ਜੋ ਬਾਬਲ ਦੇ ਅਸੀਰਾਂ ਵਿੱਚ ਸੀ ਅਤੇ ਉਹਦਾ ਨਾਂ ਦਾਨੀਅਲ ਸੀ, ਜੋ ਖੁਦਾ ਦਾ ਨਬੀ ਸੀ। ਦਾਨੀਅਲ ਦੇ ਨਾਂ ਦੇ ਮਾਨੀ ਨੇ ਖੁਦਾ ਮੇਰਾ ਇਨਸਾਫ ਕਰਨ ਵਾਲਾ। ਦਾਨੀਅਲ ਦੀ ਮੁਕਤਸਰ ਗਵਾਹੀ ਕੁਝ ਇੰਝ ਏ। ਦਾਨੀਅਲ ਕਿਸੇ ਤੋਂ ਨਹੀਂ ਸੀ ਡਰਦਾ ਸਿਵਾਏ ਇੱਕ ਤੇ, ਜਿਹੜਾ ਕਾਦਰ ਮੁਤਲਿਕ ਏ ਅਤੇ ਜਿਸ ਦੇ ਹਜ਼ੂਰ ਹਰ ਸ਼ਖਸ ਆਪਣਾ ਹਿਸਾਬ ਦੇਣ ਵਾਸਤੇ ਇੱਕ ਰੋਜ਼ ਖਲੋਵੇਗਾ। ਲੋਕ ਉਹਦੇ ਬਾਰੇ ਵਿੱਚ ਕੀ ਕਹਿੰਦੇ ਨੇ ਜਾਂ ਕੀ ਸੋਚਦੇ ਨੇ, ਦਾਨੀਅਲ ਨੂੰ ਇਸ ਗੱਲ ਦੀ ਕੁਝ ਪਰਵਾਹ ਨਾ ਸੀ। ਉਹਨੂੰ ਪਰਵਾਹ ਸੀ ਅਤੇ ਸਿਰਫ ਖੁਦਾ ਦੀਆਂ ਗੱਲਾਂ ਦੀ। ਦਾਨੀਅਲ ਦਾ ਇਨਸਾਫ ਕਰਨ ਵਾਲਾ ਖੁਦ ਖੁਦਾ ਸੀ। ਸੁਲੇਮਾਨ ਨਬੀ ਨੇ ਕਾਫ਼ੀ ਅਰਸਾ ਪਹਿਲੇ ਆਖਿਆ ਸੀ ਕਿ ਇਨਸਾਨ ਦਾ ਡਰ ਫੰਦਾ ਏ, ਲੇਕਿਨ ਜੋ ਕੋਈ ਖੁਦਾਵੰਦ ਦੇ ਤਵੱਕਲ ਕਰਦਾ ਮਹਿਫੂਜ਼ ਰਹੇਗਾ। ਅਤੇ ਦਾਨੀਅਲ ਦਾ ਇਸ ਕਲਾਮ 'ਤੇ ਈਮਾਨ ਸੀ। ਖੁਦਾ ਨੇ ਦਾਨੀਅਲ ਦੇ ਦਿਲੋ ਦਿਮਾਗ ਵਿੱਚ ਪਾਇਆ ਕਿ ਉਹ ਇੱਕ ਹਿਕਮਤ ਅਤੇ ਗਹਿਰੀ ਦਨਾਈ ਤੋਂ ਭਰਪੂਰ ਕਿਤਾਬ ਲਿਖੇ। ਦਾਨੀਅਲ ਨਬੀ ਨੇ ਆਪਣੀ ਕਿਤਾਬ ਵਿੱਚ ਬੜੀਆਂ ਸਾਰੀਆਂ ਰੋਇਤਾਂ ਅਤੇ ਨਬੂਤਾਂ ਇੰਝ ਲਿਖੀਆਂ ਨੇ ਜਿਹੜੀਆਂ ਇਨਸਾਨੀ ਸੋਚ 'ਤੇ ਬਸ ਦਾ ਰੋਗਨੀ ਨੇ। ਆਉਣ ਵਾਲੇ ਵਕਤਾਂ ਵਿੱਚ ਕੀ ਹੋਵੇਗਾ ਇਹ ਸਿਰਫ ਖੁਦਾ ਹੀ ਜਾਣਦਾ। ਤੇ ਵੀ ਦਾਨੀਅਲ ਨਬੀ ਨੇ ਇਹਨਾਂ ਕੌਮਾਂ ਦੀ ਤਾਰੀਖ ਲਿਖ ਦਿੱਤੀ ਜੋ ਹਜੇ ਤੱਕ ਪੈਦਾ ਵੀ ਨਾ ਹੋਈਆਂ ਸਨ। ਮਿਸਾਲ ਦੇ ਤੌਰ 'ਤੇ ਦਾਨੀਅਲ ਨਬੀ ਨੇ ਇਲਹਾਮ ਦੇ ਨਾਲ ਲਿਖਿਆ ਕਿ ਫਾਰਸ ਦੀ ਸਲਤਨਤ ਅਤੇ ਯੂਨਾਨ ਦੀ ਹਕੂਮਤ ਅਤੇ ਰੋਮੀ ਕੌਮ ਕਿਸ ਤਰ੍ਹਾਂ ਮਾਰਜ਼ੇ ਵਜੂਦ ਵਿੱਚ ਆਵਣਗੇ ਅਤੇ ਉਹਨਾਂ ਦੇ ਬਾਦਸ਼ਾਹਾਂ ਦਾ ਕੀ ਕਾਰਨਾਮਾ ਹੋਵੇਗਾ। ਅਤੇ ਉਹਨੇ ਇਹਨਾਂ ਕੌਮਾਂ ਤੋਂ ਪੈਦਾ ਹੋਣ ਵਾਲੇ ਸਦੀਆਂ ਪਹਿਲਾਂ ਉਹਨਾਂ ਦੀ ਬਾਬਤ ਪੇਸ਼ਨਗੋਈ ਕਰ ਦਿੱਤੀ ਸੀ ਅਤੇ ਖੁਦਾ ਨੇ ਨਬੀਆਂ ਦੀ ਕਸਰਤ ਦੇ ਬਾਰੇ ਵਿੱਚ ਨਬੂਤ ਕਰ ਦਿੱਤੀ ਸੀ। ਦਾਨੀਅਲ ਨਬੀ ਨੇ ਮਸੀਹ ਦੀ ਪਹਿਲੀ ਆਮਦ ਤੇ ਦੂਸਰੀ ਆਮਦ ਦੇ ਬਾਰੇ ਵਿੱਚ ਵੀ ਲਿਖਿਆ। ਦਾਨੀਅਲ ਨਬੀ ਨਬੂਵਤ ਕਰਕੇ ਕਹਿੰਦੇ ਕਿ ਮਸੀਹ ਆਪਣੀ ਪਹਿਲੀ ਆਮਦ ਵਿੱਚ ਕੱਟ ਦਿੱਤਾ ਜਾਏਗਾ, ਲੇਕਿਨ ਗੁਨਾਹ ਦੀ ਕੁਰਬਾਨੀ ਦੇ ਬਰੇ ਦੇ ਤੌਰ ਤੇ ਜ਼ਬਾਹ ਹੋਵੇਗਾ। ਲੇਕਿਨ ਜਦੋਂ ਆਪਣੀ ਦੂਸਰੀ ਆਮਦ ਵਿੱਚ ਉਹ ਜ਼ਮੀਨ ਤੇ ਆਵੇਗਾ ਤੇ ਉਹ ਰਾਸਤੀ ਦੇ ਨਾਲ ਦੁਨੀਆਂ ਦਾ ਇਨਸਾਫ ਕਰੇਗਾ। ਮਸੀਹ ਦੀ ਦੂਜੀ ਆਮਦ ਦੀ ਬਾਬਤ ਦਾਨੀਅਲ ਰੋਇਆ ਦਾ ਹਾਲ ਸੁਣਾਉਂਦਾ ਹੈ। ਮੇਰੇ ਵੇਖਦਿਆਂ ਹੋਇਆਂ ਤਖ਼ਤ ਲੱਗ ਗਏ ਅਤੇ ਕਦੀਮੁਲ ਅਯਾਮ ਬਹਿ ਗਿਆ ਅਤੇ ਉਸਦਾ ਲਿਬਾਸ ਬਰਫ਼ ਜਿਹਾ ਸੀ ਅਤੇ ਉਹਦੇ ਸਿਰ ਦੇ ਵਾਲ ਖਾਲਸ ਉੱਨ ਦੀ ਮਾਨਿਤ ਸਨ। ਉਸਦਾ ਤਖ਼ਤ ਅੱਗ ਦੇ ਛੋਲੇ ਦੀ ਮਾਨਿਤ ਸੀ ਅਤੇ ਉਹਦੇ ਪਹਿਲੇ ਜਲਦੀ ਅੱਗ ਦੀ ਮਾਨਿਤ ਸੀ। ਉਹਦੇ ਹਜ਼ੂਰ ਵਿੱਚੋਂ ਇੱਕ ਆਤਸ਼ੀ ਦਰਿਆ ਜਾਰੀ ਸੀ। ਹਜ਼ਾਰੋਂ ਹਜ਼ਾਰ ਉਸਦੀ ਖਿਦਮਤ ਵਿੱਚ ਹਾਜ਼ਰ ਸਨ ਅਤੇ ਲੱਖੋਂ ਲੱਖ ਉਹਦੇ ਹਜ਼ੂਰ ਖਲੋਤੇ ਸਨ। ਅਦਾਲਤ ਹੋਵਣ ਡਈ ਸੀ ਅਤੇ ਕਿਤਾਬਾਂ ਖੋਲੀਆਂ ਗਈਆਂ ਸਨ। ਮੈਂ ਰਾਤ ਨੂੰ ਰੋਇਆ ਵਿੱਚ ਵੇਖਿਆ ਅਤੇ ਕੀ ਵੇਖਣਾ ਵਾਂ ਕਿ ਇੱਕ ਸ਼ਖਸ ਆਦਮਜ਼ਾਦ ਦੀ ਮਾਰਦ ਅਸਮਾਨ ਦੇ ਬਾਦਲਾਂ ਤੋਂ ਨਾਲ ਆਇਆ ਅਤੇ ਕਦੀਮੁਲ ਅਯਾਮ ਤੱਕ ਪਹੁੰਚਿਆ। ਉਹ ਉਸਦੇ ਹਜ਼ੂਰ ਉਹਨੂੰ ਲਿਆਏ ਅਤੇ ਸਲਤਨਤ ਅਤੇ ਹਸ਼ਮਤ ਅਤੇ ਮੁਮਲਿਕਤ ਉਹਨੂੰ ਦਿੱਤੀ ਗਈ ਤਾਂ ਕਿ ਸਭ ਲੋਕ ਅਤੇ ਉਮਤਾਂ ਅਤੇ ਅਹਿਲੇ ਲੁਗਤ ਉਸਦੀ ਸ਼ੁਕਰਗੁਜ਼ਾਰੀ ਕਰਨ ਅਤੇ ਉਸਦੀ ਸਲਤਨਤ ਅਬਦੀ ਸਲਤਨਤ ਏ ਜੋ ਜਾਂਦੀ ਨਾ ਰਹੇਗੀ ਅਤੇ ਉਸਦੀ ਮੁਮਲਿਕਤ ਲਾਸਵਾਲ ਹੋਵੇਗੀ। ਦਾਨੀਅਲ ਬਾਬ 7। ਇਸ ਵੇਲੇ ਸਾਨੂੰ ਵਕਤ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਦਾਨੀਅਲ ਦੀ ਕਿਤਾਬ ਵਿੱਚ ਖੁਦਾ ਦੀ ਦੱਸੀ ਹੋਈ ਸਾਰੀਆਂ ਗੱਲਾਂ 'ਤੇ ਤਬਸਰਾ ਕਰ ਸਕੀਏ। ਅੱਜ ਦਾ ਬਾਕੀ ਵੇਲਾ ਅਸੀਂ ਸਿਰਫ ਦਾਨੀਅਲ ਨਬੀ ਦੀ ਕਹਾਣੀ ਨੂੰ ਹੀ ਦੇ ਸਕਦੇ ਹਾਂ। ਦਾਨੀਅਲ ਦੀ ਕਿਤਾਬ ਦੇ ਪਹਿਲੇ ਬਾਅਦ ਵਿੱਚ ਅਸੀਂ ਵੇਖਦੇ ਹਾਂ ਕਿ ਬਾਬਲ ਦਾ ਬਾਦਸ਼ਾਹ ਨਬੂਕਤ ਨਸਰ ਯਹੂਦੀ ਨੌਜਵਾਨਾਂ ਦਾ ਇੰਤਖਾਬ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਹੈ ਤਾਂ ਕਿ ਉਹ ਹਕੂਮਤੀ ਕਾਰੋਬਾਰ ਵਿੱਚ ਉਸਦੀ ਮਦਦ ਕਰਨ। ਉਹਨੇ ਐਸੇ ਨੌਜਵਾਨਾਂ ਦਾ ਇੰਤਖਾਬ ਕੀਤਾ ਜਿਹੜੇ ਹਸੀਨੋ ਜਮੀਲ, ਫਹਿਮੋ ਫਰਾਸਤ ਦੇ ਮਾਲਕ ਅਤੇ ਹਰ ਤਰ੍ਹਾਂ ਦਾ ਇਲਮ ਅਤੇ ਖੁਸ਼ੀ ਦੇ ਨਾਲ ਸਿੱਖਣ ਵਾਲੇ ਅਤੇ ਮੁਸ਼ਕਲ ਜ਼ੁਬਾਨਾਂ ਨੂੰ ਸਿੱਖਣ ਵਾਲੇ ਅਤੇ ਖਸੂਸੀ ਤੌਰ 'ਤੇ ਬਾਬਲ ਦੀ ਜ਼ੁਬਾਨ ਅਤੇ ਲੁਗਤ ਸਿੱਖਣ ਵਾਲੇ ਸਨ। ਇਹਨਾਂ ਨੌਜਵਾਨ ਯਹੂਦੀਆਂ ਵਿੱਚ ਦਾਨੀਅਲ ਵੀ ਸ਼ਾਮਿਲ ਸੀ ਜਿਨ੍ਹਾਂ ਦਾ ਚੁਣਾਵ ਬਾਦਸ਼ਾਹ ਨੇ ਆਪਣੇ ਹੱਥੀਂ ਕੀਤਾ ਸੀ। ਇਸ ਤਰ੍ਹਾਂ ਦਾਨੀਅਲ ਨੇ ਬਾਬਲ ਦੇ ਸਕੂਲ ਵਿੱਚ ਆਪਣੀ ਟ੍ਰੇਨਿੰਗ ਸ਼ੁਰੂ ਕਰ ਲਿੱਤੀ। ਤਾਹਮ ਪਹਿਲੇ ਪਹਿਲ ਇੱਕ ਬੜੀ ਵੱਡੀ ਆਜ਼ਮਾਇਸ਼ ਤੋਂ ਉਹਨੂੰ ਲੰਘਣਾ ਪਿਆ। ਬਾਬਲ ਦੇ ਸ਼ਹਿਨਸ਼ਾਹ ਨੇ ਫੈਸਲਾ ਕੀਤਾ ਕਿ ਉਸਦੇ ਸਕੂਲ ਵਿੱਚ ਸ਼ਰੀਕ ਸਾਰੇ ਲੋਕਾਂ ਨੂੰ ਚੰਗੀ ਸ਼ਰਾਬ ਅਤੇ ਚੰਗੀ ਖੁਰਾਕ ਪੇਸ਼ ਕੀਤੀ ਜਾਏ ਤਾਂ ਕਿ ਖੁਰਾਕ ਅਤੇ ਸ਼ਰਾਬ ਬਤੌਰ ਬੁੱਤਾਂ ਦਾ ਨਜ਼ਰਾਨਾ ਹੋਵੇ। ਕੀ ਦਾਨੀਅਲ ਬੁੱਤਾਂ ਦੀ ਪ੍ਰਸਤਿਸ਼ ਵਿੱਚ ਸ਼ਰੀਕ ਹੋ ਸਕਦਾ ਸੀ? ਹਰਗਿਜ਼ ਨਹੀਂ, ਕਿਉਂਕਿ ਦਾਨੀਅਲ ਖੁਦਾ ਕੋਲੋਂ ਡਰਦਾ ਸੀ। ਉਹ ਖੁਦਾ ਦੀ ਖੁਸ਼ਨੂਦੀ ਤੋਂ ਖਿਲਾਫ ਚੱਲਣ ਤੋਂ ਮਰ ਜਾਣਾ ਬਿਹਤਰ ਸਮਝਦਾ ਸੀ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਦਾਨੀਅਲ ਨੇ ਆਪਣੇ ਦਿਲ ਵਿੱਚ ਇਰਾਦਾ ਕੀਤਾ ਕਿ ਆਪਣੇ ਆਪ ਨੂੰ ਸ਼ਾਹੀ ਖੁਰਾਕ ਤੋਂ ਅਤੇ ਉਸ ਮੈਂ ਤੋਂ ਜੋ ਪੀਂਦਾ ਸੀ ਨਾਪਾਕ ਨਾ ਕਰੇਗਾ। ਇਸ ਲਈ ਉਹਨੇ ਖਾਜਾ ਸਰਾਵਾਂ ਦੇ ਸਰਦਾਰ ਤੋਂ ਦਰਖਾਸਤ ਕੀਤੀ ਕਿ ਉਹ ਆਪਣੇ ਆਪ ਨੂੰ ਨਾਪਾਕ ਕਰਨ ਤੋਂ ਬਾਜ਼ ਰੱਖੇਗਾ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਖੁਦਾ ਨੇ ਦਾਨੀਅਲ ਨੂੰ ਇਸ ਆਜ਼ਮਾਇਸ਼ ਤੋਂ ਮਹਿਫੂਜ਼ ਰੱਖਿਆ, ਉਹਨੂੰ ਬਰਕਤ ਦਿੱਤੀ, ਗਹਿਰੀ ਦਾਨਿਸ਼ ਅਤੇ ਹਿਕਮਤ ਅਤਾ ਕੀਤੀ ਅਤੇ ਇਲਮ ਦੇ ਨਾਲ ਵੀ ਖੂਬ ਨਵਾਜ਼ਿਆ। ਲਿਹਾਜ਼ਾ ਖੁਦਾ ਦਾ ਕਲਾਮ ਦੱਸਦਾ ਕਿ ਉਹ ਹਰ ਤਰ੍ਹਾਂ ਦੀ ਖੁਰਦਮੰਦੀ ਅਤੇ ਦਾਨਿਸ਼ਮ ਵਰੀ ਦੇ ਬਾਅਦ ਵਿੱਚ ਜੋ ਕੁਝ ਬਾਦਸ਼ਾਹ ਨੇ ਉਹਨੂੰ ਪੁੱਛਿਆ ਉਹਨਾਂ ਤਮਾਮ ਫਾਲਗੀਰਾਂ ਅਤੇ ਨਜੂਮੀਆਂ ਤੋਂ ਜੋ ਉਹਦੇ ਤਮਾਮ ਮੁਲਕ ਵਿੱਚ ਸਨ 10 ਦਰਜੇ ਬਿਹਤਰ ਪਾਇਆ ਗਿਆ। ਇਸ ਤਰ੍ਹਾਂ ਦਾਨੀਅਲ ਨੇ ਤਕਰੀਬਨ 70 ਸਾਲ ਤੱਕ ਮੁਖਤਲਿਫ ਬਾਦਸ਼ਾਹਾਂ ਦੇ ਨਾਲ ਕੰਮ ਕੀਤਾ ਅਤੇ ਖੁਦਾ ਉਹਦੇ ਨਾਲ ਸੀ। ਅੱਜ ਦੇ ਬਾਕੀ ਵੇਲੇ ਅਸੀਂ ਦਾਨੀਅਲ ਦੀ ਜ਼ਿੰਦਗੀ ਦੀ ਇੱਕ ਅਹਿਮ ਕਹਾਣੀ ਸੁਣਾਂਗੇ। ਇਹ ਕਹਾਣੀ ਸਾਬਤ ਕਰੇਗੀ ਕਿ ਦਾਨੀਅਲ ਖੁਦਾਏ ਵਾਹਦ ਦੇ ਇਲਾਵਾ ਹੋਰ ਕਿਸੇ ਸ਼ਖਸ ਤੋਂ ਨਾ ਡਰਦਾ ਸੀ। ਸਾਨੂੰ ਪਤਾ ਚੱਲ ਜਾਏਗਾ ਕਿ ਜਿਹੜੇ ਲੋਕ ਬਾਦਸ਼ਾਹ ਦੇ ਨਾਲ ਕੰਮ ਕਰਦੇ ਨੇ ਉਹ ਦਾਨੀਅਲ ਨਬੀ ਉਹਨਾਂ ਸਭ ਤੋਂ ਮੁਖਤਲਿਫ ਸੀ। ਉਹ ਲੋਕ ਐਸੇ ਅਹੁਦੇਦਾਰ ਸਨ ਜਿਨ੍ਹਾਂ ਦੀ ਆਦਤ ਬਣ ਗਈ ਸੀ ਕਿ ਸੱਚ ਨੂੰ ਤੋੜ ਮਰੋੜ ਕੇ ਅਤੇ ਕੁਝ ਹੋਰ ਬਣਾ ਕੇ ਪੇਸ਼ ਕਰਨ ਤਾਂ ਕਿ ਲੋਕਾਂ ਕੋਲੋਂ ਰਿਸ਼ਵਤ ਲੈਣ, ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਖੁਦਾ ਦਾ ਖੌਫ ਰੱਤੀ ਭਰ ਵੀ ਨਾ ਸੀ। ਅਤੇ ਦਾਨੀਅਲ ਹਰ ਤਰ੍ਹਾਂ ਦੀ ਬਤਾਲਤ ਅਤੇ ਨਾਰਾਜ਼ਗੀ ਦਾ ਇਨਕਾਰ ਕਰ ਦਿੰਦਾ ਕਿਉਂਕਿ ਉਹਦਾ ਦਿਲ ਖੁਦਾ ਦੇ ਖੌਫ ਨਾਲ ਭਰਿਆ ਹੋਇਆ ਸੀ। ਉਹ ਖੁਦਾ ਨੂੰ ਨਾਰਾਜ਼ ਕਰਨ ਨਾਲੋਂ ਬਿਹਤਰ ਸਮਝਦਾ ਸੀ ਕਿ ਉਹਨੂੰ ਸ਼ੇਰਾਂ ਦੀ ਮਾਂਦ ਵਿੱਚ ਸੁੱਟ ਦਿੱਤਾ ਜਾਏ। ਦਾਨੀਅਲ ਦੀ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਏ ਉੱਥੇ ਦਾਨੀਅਲ ਵਡੇਰਾ ਹੋ ਚੁੱਕਿਆ ਸੀ ਅਤੇ ਆਪਣੇ ਚੌਥੇ ਬਾਦਸ਼ਾਹ ਦੇ ਮਤਹਿਤ ਬੜੀ ਵਫ਼ਾਦਾਰੀ ਦੇ ਨਾਲ ਖਿਦਮਤ ਕਰਨ ਡਿਆ ਸੀ। ਉਸ ਵੇਲੇ ਬਾਬਲ ਦੀ ਬਾਦਸ਼ਾਹਤ ਨੂੰ ਬਾਬਲ ਦੀ ਸਲਤਨਤ ਨਹੀਂ ਬਲਕਿ ਫਾਰਸ ਦੀ ਸਲਤਨਤ ਆਖਿਆ ਜਾਮਨ ਲੱਗਾ ਸੀ।
ਸੁਣਾਗਾ ਜਦ ਕਰੇਗਾ ਕਲਾਮ ਤੇ ਤੇ ਆਪਣੇ ਬੰਦੇ ਆਨਾ ਪਾਕ ਲੋਕਾਂ ਨਾਲ ਤਮਾਂ ਤੇ ਤੇ ਆਪਣੇ ਬੰਦੇ ਆਨਾ ਪਾਕ ਲੋਕਾਂ ਨਾਲ
ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43110 ਯਾਨੀ 0341 3043110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ LISTEN.LIVE77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼